ਅਜੂਨੀ ਸਹਿਭਾਂਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਐ ਪੀ ਸੱਚ ਨਾਨਕ ਹੋਸੀ ਪੀ ਸੱਚ ਚੱਕਰ ਚਿਨ ਅਰ ਬਰਨ ਜਾਤ ਅਰ ਪਾਤ ਨਹਿਣ ਜਿਹੇ ਰੂਪ ਰੰਗ ਅਰ ਏਕ ਬੇਖੂ ਕਹਿ ਨਾ ਸਕਤ ਕਹੇ ਅਚਲ ਮੂਰਤ ਅਨੁਭਵ ਪ੍ਰਕਾਸ਼ਮ ਤੁਜ ਕਹਿਜੈ ਕੋਟ ਇੰਦਰ ਇੰਦਰਾਨ ਸਾਹੇ ਸਹਾਨ ਗਣਿਜੈ ਤ੍ਰਿਭਵਨ ਮਹੀਪ ਸੁਰ ਨਾਰਿ ਅਸੁਰ ਨੇਤ ਨੇਤ ਬੰਤ੍ਰਣ ਕਹਿਤ ਤੈ ਸਰਬ ਨਾਮ ਕਥੈ ਕਰਮ ਕਰਮ ਨਾਮ ਵਰਣਤ ਸੁਨਤ ਤੈ ਸਰਬ ਨਾਮ ਕਥੈ ਕਵਨ ਪਰਮ ਨਾਮ ਵਰਣਤ ਸੁਨਤ ਸੁਖ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਇ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਵਾਹਿਗੁਰੂ ਜੀ ਆਸਾ ਮਹੱਲਾ ਪੰਜਵਾਂ ਸਲੋਕ ਹਰਿ ਹਰਿ ਨਾਮ ਜਪੰਤਿਆ ਕਛ ਨ ਕਹੈ ਜਮ ਕਾਲ ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲੈ ਗੋਪਾਲ ਹਰਿ ਹਰਿ ਨਾਮ ਜਪੰਤਿਆ ਕਛ ਨ ਕਹੈ ਜਮ ਕਾਲ ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲੈ ਗੋਪਾਲ ਛੰਦ ਮਿਲੋ ਸੰਤਨ ਕੈ ਸੰਗ ਮੋਹੇ ਉਧਾਰ ਰੇਹੋ ਬਿਨੋ ਕਰੋ ਕਰ ਜੋੜ ਹਰਿ ਹਰਿ ਨਾਮ ਦੇਹੋ ਹਰ ਨਾਮ ਮੰਗੋ ਚਰਣ ਲਾਗੋ ਮਾਨ ਤਿਆਗੋ ਤੁਮ ਦਇਆ ਕਤਹੂੰ ਨ ਧਾਵੋ ਸਰਣ ਪਾਵੋ ਕਰੁਣਾ ਮੈਂ ਪ੍ਰਭ ਕਰ ਮਇਆ ਸਮਰੱਥ ਅਗਾਥ ਅਪਾਰ ਨਿਰਮਲ ਸੁਣੋ ਸੁਆਮੀ ਬਿਨੋ ਇਹੋ ਕਰ ਜੋੜ ਨਾਨਕ ਦਾਨ ਮੰਗੈ ਜਨਮ ਮਰਨ ਨਿਭਾਰ ਲੇਹੋ ਸਮਰੱਥ ਅਗਾਥ ਅਪਾਰ ਨਿਰਮਲ ਸੁਣੋ ਸੁਆਮੀ ਬਿਨੋ ਇਹੋ ਕਰ ਨਜੋੜ ਨਾਨਕ ਦਾਨ ਮੰਗੈ ਜਨਮ ਮਰਨ ਨਿਵਾਰ ਲੇਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਹੋਈ ਗੁਰੂ ਰੂਪ ਸਾਧ ਸੰਗਤ ਜੀ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਹਨ ਅੰਮ੍ਰਿਤਮਈ ਗੁਰਬਾਣੀ ਪੰਜਾਂ ਬਾਣੀਆਂ ਦੇ ਨਿਤਨੇਮ ਉਪਰੰਤ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਸੰਗਤਾਂ ਨੇ ਸਰਵਣ ਕੀਤੇ ਹਨ ਆਓ ਹੁਣ ਆਪਣੀਆਂ ਮਨ ਬਿਰਤੀਆਂ ਨੂੰ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਚਮ ਪਾਤਸ਼ਾਹ ਜੀ ਦੇ ਚਰਨਾਂ ਨਾਲ ਜੋੜੀਏ ਸਤਿਗੁਰੂ ਜੀ ਨੇ ਜੋ ਆਸਾ ਰਾਗ ਵਿੱਚ ਛੰਦ ਉਚਾਰਨ ਕੀਤੇ ਹਨ ਇਹਨਾਂ ਪਾਵਨ ਛੰਦਾਂ ਦੀ ਵਿਚਾਰ ਕਥਾ ਸਰਵਣ ਕਰੀਏ ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਸਤਨਾਮ ਸ੍ਰੀ ਆਸਾ ਮਹੱਲਾ ਪੰਜਵਾਂ ਸਲੋਕ ਆਸਾ ਰਾਗ ਵਿੱਚ ਪੰਚਮ ਪਾਤਸ਼ਾਹ ਜੀ ਛੰਦਾਂ ਤੋਂ ਪਹਿਲਾਂ ਇਹ ਸਲੋਕ ਉਚਾਰਨ ਕਰ ਰਹੇ ਹਨ ਹਰਿ ਹਰਿ ਨਾਮ ਜਪੰਤਿਆ ਕਛ ਨ ਕਹੈ ਜਮ ਕਾਲ ਵਾਹਿਗੁਰੂ 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 ਜਪਦਿਆਂ ਹੋਇਆ ਹਰੀ ਦਾ ਨਾਮ ਜਪਦਿਆਂ ਹੋਇਆ ਜਮ ਕਾਲ ਨੇੜੇ ਨਹੀਂ ਆਉਂਦਾ ਪ੍ਰਤਾਪ ਤੁਮਾਰਾ ਦੇਖ ਕੇ ਜਮ ਦੂਤ ਛੱਡ ਜਾਏ ਜਿਨ੍ਹਾਂ ਦੇ ਫਿਰਦੇ 'ਚ ਵਾਹਿਗੁਰੂ ਦਾ ਨਾਮ ਹੁੰਦਾ ਹੈ ਜਮਦੂਤ ਉਹਦੇ ਨੇੜੇ ਆ ਨਹੀਂ ਸਕਦੇ ਧਰਮਰਾਜ ਨੇ ਆਪਣੇ ਸਾਰੇ ਜਮਦੂਤਾਂ ਨੂੰ ਕਿਹਾ ਹੋਇਆ ਜਹਿ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਜਿੱਥੇ ਸਾਧੂ ਭਜਨ ਕਰਦੇ ਹਨ ਪਰਮੇਸ਼ਰ ਦਾ ਕੀਰਤਨ ਕਰਦੇ ਹਨ ਨਾਮ ਜਪਦੇ ਹਨ ਅਣਾ ਹੋ ਅਣਾ ਧੂਣ ਹੈ ਛੁਟੈ ਨਿਕਟ ਨਾ ਜਾਈ ਉਹ ਦੂਤ ਹੇ ਧਰਮ ਹੇ ਜਮਦੂਤ ਜੇ ਮੈਂ ਵੀ ਸੰਤਾਂ ਦੇ ਕੋਲ ਜਾਵਾਂ ਤਾਂ ਮੈਨੂੰ ਵੀ ਅਕਾਲ ਪੁਰਖ ਵੱਲੋਂ ਪਰਮੇਸ਼ਰ ਵੱਲੋਂ ਸਜ਼ਾ ਮਿਲੇਗੀ ਪਰਮੇਸ਼ਰ ਕਹੇਗਾ ਕਿ ਤੂੰ ਮੇਰੇ ਭਗਤਾਂ ਦੇ ਨੇੜੇ ਕੀ ਲੈਣ ਗਿਆ ਸੀ ਅਤੇ ਜਮਦੂਤ ਜੇ ਤੂੰ ਗਿਆ ਤਾਂ ਵੀ ਅਕਾਲ ਪੁਰਖ ਵਾਹਿਗੁਰੂ ਮੇਰੇ 'ਤੇ ਤੇਰੇ 'ਤੇ ਨਾਰਾਜ਼ ਹੋਵੇਗਾ। ਤੂੰ ਅਸੀਂ ਉਸ ਵਾਹਿਗੁਰੂ ਦੇ ਦੇਣਦਾਰ ਹੋਵਾਂਗੇ। ਸਾਧੂਆਂ ਸੰਤਾਂ ਭਗਤਾਂ ਦੇ ਵੱਲ ਆਪਾਂ ਜਾਣਾ ਹੀ ਨਹੀਂ, ਉੱਥੇ ਆਪਣਾ ਕੋਈ ਕੰਮ ਨਹੀਂ, ਉਹਨਾਂ ਨੂੰ ਆਪਾਂ ਕੁਛ ਨਹੀਂ ਕਹਿ ਸਕਦੇ। ਸਾਰੀ ਦੁਨੀਆ ਨੂੰ ਜਮਦੂਤ ਲੈ ਜਾਂਦੇ ਹਨ। ਇੱਥੋਂ ਤੱਕ ਵੀ ਪੁਰਾਤਨ ਗ੍ਰੰਥਾਂ ਵਿੱਚ ਜ਼ਿਕਰ ਮਿਲਦਾ ਹੈ, ਦੇਵਤਿਆਂ ਨੂੰ ਵੀ ਜਮਦੂਤ ਹੀ ਲੈ ਜਾਂਦੇ ਹਨ। ਇੱਥੋਂ ਤੱਕ ਵੀ ਜ਼ਿਕਰ ਮਿਲਦਾ ਹੈ ਵੀ ਜਮਦੂਤਾਂ ਦੀ ਪਾਵਰ ਸਭ ਤੋਂ ਵੱਡੀ ਹੈ। ਤੈ ਕਰਦਲ ਕਰਨ ਮਹਾਂਬਲੀ, ਤਿੰਨ ਆਗਲੜੇ ਮੈਂ ਰਹਿਣ ਨਾ ਜਾਏ। ਐਡੇ ਬਲੀ ਹਨ ਹੱਥ 'ਤੇ ਧਰ ਕੇ, ਜਿਵੇਂ ਫੁੱਲ ਨੂੰ ਮਸਲ ਦੇਈਦਾ ਨਾ, ਇੱਦਾਂ ਮਸਲ ਦਿੰਦੇ ਹਨ। ਉਹ ਜਮਦੂਤ ਸਾਰੀ ਦੁਨੀਆ ਨੂੰ ਅੱਗੇ ਲਾਈ ਫਿਰਦੇ ਹਨ, ਪਰ ਸੰਤਾਂ ਭਗਤਾਂ ਦੇ ਨੇੜੇ ਨਹੀਂ ਆਉਂਦੇ। ਧਰਮਰਾਜ ਨੇ ਕਿਹਾ ਵੀ ਤੁਸੀਂ ਜਾਣਾ ਹੀ ਨਹੀਂ, ਜੇ ਆਪਾਂ ਨੇੜੇ ਚਲੇ ਗਏ ਤਾਂ ਆਪਾਂ ਬੜੇ ਦੋਸ਼ੀ ਬਣ ਜਾਵਾਂਗੇ, ਜਵਾਬਦੇਹ ਹੋਵਾਂਗੇ, ਅਤੇ ਸਾਡੇ ਕੋਲੋਂ ਕੋਈ ਜਵਾਬ ਦਿੱਤਾ ਵੀ ਨਹੀਂ ਜਾਣਾ। ਨਹਿ ਛੁੱਟੇ, ਆਪਾਂ ਛੁੱਟਣ ਨਹੀਂ ਲੱਗੇ, ਆਪਾਂ ਫਸ ਜਾਵਾਂਗੇ, ਕਿਉਂਕਿ ਪਰਮੇਸ਼ੁਰ ਦੇ ਭਗਤ ਪਿਆਰੇ ਪਰਮੇਸ਼ੁਰ ਦਾ ਹੀ ਰੂਪ ਹੁੰਦੇ ਹਨ। ਸਾਰਿਆਂ ਤੋਂ ਵੱਡਾ ਵਾਹਿਗੁਰੂ ਹੈ। ਸਰਕਾਰ ਨੇ ਹਰ ਬੰਦੇ ਦੀ CID ਕਰਨ ਵਾਸਤੇ ਬੰਦੇ ਛੱਡੇ ਹੁੰਦੇ ਹਨ। ਉਹਨਾਂ ਨੂੰ ਹੁਕਮ ਹੁੰਦਾ ਹੈ ਵੀ ਤੁਸੀਂ ਇਹਨਾਂ ਲੋਕਾਂ 'ਤੇ ਨਿਗ੍ਹਾ ਰੱਖੋ, ਜੇ ਕੋਈ ਬੰਦਾ ਸ਼ੱਕੀ ਹੋਵੇ ਉਹਦੇ ਉੱਤੇ ਖਾਸ ਵਿਸ਼ੇਸ਼ ਬੰਦੇ ਛੱਡ ਦਿੱਤੇ ਜਾਂਦੇ ਹਨ। ਉਹਦੇ ਹਰ ਕੰਮ ਨੂੰ ਦੇਖਦੇ ਹਨ, ਉਹਦੀ ਹਰਕਤਾਂ 'ਤੇ ਨਿਗ੍ਹਾ ਰੱਖਦੇ ਹਨ ਵੀ ਇਹ ਬੰਦਾ ਕਿੱਧਰ ਜਾਂਦਾ ਹੈ, ਕਿਸ ਨੂੰ ਮਿਲਦਾ ਹੈ, ਕਿਹਦੇ ਨਾਲ ਗੱਲਬਾਤ ਕਰਦਾ, ਕਿੱਦਾਂ ਦੀਆਂ ਗੱਲਾਂ ਕਰਦਾ। ਪਰਮੇਸ਼ੁਰ ਨੇ ਵੀ ਸਾਡੇ ਆਲੇ ਦੁਆਲੇ ਚਿੱਤਰਗੁਪਤ ਛੱਡੇ ਹੋਏ ਹਨ। ਉਹ ਚਿੱਤਰਗੁਪਤ ਸਾਡੀਆਂ ਸਾਰੀਆਂ ਗੱਲਾਂ ਨੋਟ ਕਰਦੇ ਰਹਿੰਦੇ ਹਨ। ਸਾਡੇ ਪਾਪ, ਸਾਡੇ ਪੁੰਨ, ਉਹਨਾਂ ਨੂੰ ਸਭ ਪਤਾ ਹਨ। ਅੰਦਰਲੇ ਮਨ ਦੇ, ਬਾਹਰਲੀ ਦੁਨੀਆ ਦਾ ਸਾਧ ਸੰਗਤ ਜੀ ਸਿਰਫ ਬਾਹਰ ਦੇ ਸਰੀਰ ਦੇ ਐਕਸ਼ਨ ਨੂੰ ਦੇਖਦੀ ਹੈ। ਉਹ ਜਿਹੜੇ ਚਿੱਤਰਗੁਪਤ ਹਨ, ਉਹ ਤਾਂ ਸਾਡੇ ਮਨ ਦੇ ਫੁਰਨਿਆਂ ਨੂੰ ਵੀ ਜਾਣਦੇ ਹਨ ਵੀ ਇਹ ਬੰਦੇ ਦੇ ਮਨ ਵਿੱਚ ਕੀ ਚੱਲ ਰਿਹਾ ਹੈ, ਕੀ ਸੋਚ ਰਿਹਾ ਹੈ, ਕੀ ਕਰਨਾ ਚਾਹੁੰਦਾ ਹੈ, ਕੀ ਕਰ ਰਿਹਾ ਹੈ। ਉਹ ਚਿੱਤਰਗੁਪਤ ਸਾਰਿਆਂ ਦੇ ਉੱਤੇ ਛੱਡੇ ਹੋਏ, ਹਰ ਬੰਦੇ ਦੇ ਨਾਲ ਉਹਨਾਂ ਦਾ ਪ੍ਰਬੰਧ ਸਿਸਟਮ ਹੈ ਐਸਾ ਬਣਾਇਆ ਵਾਹਿਗੁਰੂ ਨੇ। ਧਰਮਰਾਜ ਨੇ ਚਿੱਤਰਗੁਪਤ ਦੀ ਡਿਊਟੀ ਲਾਈ ਹੋਈ, ਚਿੱਤਰ ਫੋਟੋ ਖਿੱਚ ਲੈਂਦਾ ਹੈ ਅਤੇ ਗੁਪਤ ਜਿਹੜਾ ਹੈ ਉਹ ਲਿਖ ਲੈਂਦਾ ਹੈ ਵੀ ਇਹਨੇ ਕੀ ਕੀਤਾ ਸੀ, ਉਹ ਰਿਪੋਰਟ ਪੱਕੀ ਬਣ ਜਾਂਦੀ ਹੈ। ਤੋ ਚਿੱਤਰਗੁਪਤ ਜਿਹੜੇ ਹਨ, ਹਾਂ ਕੈਮਰੇ ਜਿਹੜੇ ਹੁਣ ਚੱਲੇ ਆ ਉਹ ਤਾਂ ਪਹਿਲਾਂ ਤੋਂ ਹੀ ਪਰਮੇਸ਼ੁਰ ਨੇ ਕੈਮਰੇ ਲਾਏ ਹੋਏ ਸਾਡੇ ਉੱਤੇ। ਤੋ ਕਹਿੰਦੇ ਜਦੋਂ ਵਾਹਿਗੁਰੂ ਪਰਮੇਸ਼ੁਰ ਕਿਰਪਾ ਕਰ ਦਿੰਦਾ ਹੈ ਤਾਂ ਛੋੜ ਗਏ ਨਿਗਹਾਰ, ਉਹ ਜਿਹੜੇ ਨਿਗ੍ਹਾ ਰੱਖਣ ਵਾਲੇ ਭਾਵ ਖਿਆਲ ਰੱਖਦੇ ਹਨ ਜਮਦੂਤ ਚਿੱਤਰਗੁਪਤ, ਉਹ ਛੱਡ ਕੇ ਚਲੇ ਜਾਂਦੇ ਹਨ। ਜਿਸ ਕੀ ਅਟਕ ਤਿਸਤੇ ਛੁੱਟੀ ਤੋਂ ਕਹਾਂ ਕਰੇ ਕੋਟਵਾਰ। ਜਦੋਂ ਵਾਹਿਗੁਰੂ ਨੇ ਹੁਕਮ ਦੇ ਦਿੱਤਾ ਵੀ ਮੇਰੇ ਭਗਤਾਂ ਵੱਲ, ਇਹਨਾਂ ਵੱਲ ਕੋਈ ਤੁਸੀਂ ਸ਼ੱਕ ਨਹੀਂ ਕਰਨਾ, ਇਹਨਾਂ ਵੱਲ ਨਹੀਂ ਜਾਣਾ, ਜੇ ਵਾਹਿਗੁਰੂ ਨੇ ਹੀ ਆਪਣੇ ਸੇਵਕਾਂ ਦੇ ਵਾਸਤੇ ਉਹ ਰੁਕਾਵਟ ਖਤਮ ਕਰਤੀ, ਫਿਰ ਕੋਟਵਾਲ ਯਾਨੀ ਜਿਹੜਾ ਥਾਣੇਦਾਰ ਹੈ ਉਹ ਕੀ ਕਰ ਸਕਦਾ। ਥਾਣੇਦਾਰ ਕਿਹੜਾ ਹੈ? ਥਾਣੇਦਾਰ ਧਰਮਰਾਜ ਹੈ। ਉਹ ਫਿਰ ਕੁਛ ਨਹੀਂ ਕਰ ਸਕਦਾ, ਉਹਦੇ ਜਮਦੂਤਾਂ ਦਾ ਕੋਈ ਜ਼ੋਰ ਨਹੀਂ ਚੱਲਦਾ। ਹਰ ਹਰ ਨਾਮ ਜਪਨ ਤਿਆ ਕਛ ਨਾ ਕਹਿ ਜਮਕਾਲ, ਵਾਹਿਗੁਰੂ 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 ਵਾਹਿਗੁਰੂ। ਐਸਾ ਜਾਪ ਜਪੀ ਜਾਓ ਜਮਕਾਲ ਤੁਹਾਡੇ ਨੇੜੇ ਨਹੀਂ ਆ ਸਕਦਾ, ਕੁਛ ਨਹੀਂ ਕਹਿ ਸਕਦਾ। ਨਾਨਕ ਮਨ ਧਨ ਸੁਖੀ ਹੋਏ ਅੰਤੇ ਮਿਲੇ ਗੋਪਾਲ। ਸਤਿਗੁਰੂ ਕਹਿੰਦੇ ਮਨ ਔਰ ਤਨ ਨੂੰ ਸੁੱਖ ਮਿਲੇਗਾ, ਮਨ ਵੀ ਸ਼ਾਂਤ ਹੁੰਦਾ, ਤਨ ਵੀ ਸੁਖੀ ਹੁੰਦਾ ਹੈ। ਮਨ ਅਤੇ ਬੁੱਧੀ, ਚੇਤਾ ਅਤੇ ਹੰਕਾਰ, ਇਹ ਸੂਖਸ਼ਮ ਸਰੀਰ ਹੈ। ਪੰਜਾਂ ਤੱਤਾਂ ਦਾ ਬਣਿਆ ਹੋਇਆ ਸਥੂਲ ਸਰੀਰ ਹੈ, 17 ਤੱਤਾਂ ਦਾ ਬਣਿਆ ਸੂਖਸ਼ਮ ਸਰੀਰ ਹੈ। ਇਹ ਦੋਵੇਂ ਹੀ ਸੁਖੀ ਹੁੰਦੇ, ਮਨ ਸੁਖੀ ਹੋਵੇ ਨਾ ਅਤੇ ਤਨ ਵੀ ਸੁਖੀ ਹੁੰਦਾ। ਮਨ ਦੁਖੀ ਹੋਵੇ ਤਨ ਵੀ ਮੁਰਝਾਇਆ ਰਹਿੰਦਾ। ਇਸ ਕਰਕੇ ਤਨ ਅਤੇ ਮਨ ਦੋਵੇਂ ਹੀ ਸੁਖੀ ਹੋ ਜਾਣ, ਉਹ ਨਾਮ ਸਿਮਰਣੀ ਹੈ ਜਿਹੜਾ ਦੋਵਾਂ ਨੂੰ ਸੁਖੀ ਕਰ ਸਕਦਾ ਹੈ। ਅੰਤੇ ਮਿਲੇ ਗੋਪਾਲ, ਅੰਤ ਨੂੰ ਇਹ ਸਰੀਰ ਦਾ ਜਦੋਂ ਵਿਨਾਸ਼ ਹੋਣਾ ਹੈ, ਜਦੋਂ ਇਸ ਸਰੀਰ ਦਾ ਅਤੇ ਆਤਮਾ ਦਾ ਵਿਛੋੜਾ ਹੋਣਾ ਹੈ, ਤਾਂ ਇਸ ਆਤਮਾ ਨੂੰ ਪਰਮਾਤਮਾ ਮਿਲ ਜਾਏਗਾ। ਛੰਤ ਮਹਾਰਾਜ ਹੁਣ ਛੰਤ ਵਿੱਚ ਬੇਨਤੀ ਰੂਪੀ ਬਚਨ ਕਹਿੰਦੇ ਨੇ, ਮਿਲੋ ਸੰਤਨ ਕੈ ਸੰਗ ਮੋਹੇ ਉਧਾਰ ਲੇਹੋ। ਮੈਂ ਸੰਤਾਂ ਨੂੰ ਮਿਲ ਕੇ ਬੇਨਤੀ ਕਰਦਾ ਹਾਂ ਕਿ ਹੇ ਸੰਤੋ ਮਹਾਂਪੁਰਸ਼ੋ, ਕਿਰਪਾ ਕਰਕੇ ਮੇਰਾ ਉਧਾਰ ਕਰ ਲਓ, ਮੈਨੂੰ ਇਸ ਸੰਸਾਰ ਤੋਂ ਪਾਰ ਲੰਘਾ ਲਓ। ਕਿਉਂਕਿ ਜਿਨ੍ਹਾਂ 'ਤੇ ਸੰਤ ਕਿਰਪਾ ਕਰਦੇ ਹਨ ਅਤੇ ਉਹ ਬਾਹ ਫੜ ਕੇ ਭਵ ਸਾਗਰ ਤੋਂ ਪਾਰ ਲੰਘਾ ਦਿੰਦੇ ਹਨ, ਕਿਰਪਾ ਕਰੋ ਮੈਨੂੰ ਇਸ ਸੰਸਾਰ ਤੋਂ ਪਾਰ ਲੰਘਾ ਲਓ। ਬਿਨੋ ਕਰੋ ਕਰ ਜੋੜ ਹਰ ਹਰ ਨਾਮ ਦੇਹੋ। ਬਿਨੋ ਕਹਿੰਦੇ ਬੇਨਤੀ ਨੂੰ, ਮੈਂ ਬੇਨਤੀ ਕਰਦਾ ਹਾਂ ਕਰ ਜੋੜ, ਕਰ ਨਾਮ ਹੱਥਾਂ ਦਾ ਹੈ, ਹੱਥ ਜੋੜ ਕੇ ਮੈਂ ਬੇਨਤੀ ਕਰਦਾ ਹਾਂ, ਹਰ ਹਰ ਨਾਮ ਦੇਹੋ। ਹੇ ਵਾਹਿਗੁਰੂ ਜੀ, ਮੈਨੂੰ ਆਪਣਾ ਪਿਆਰਾ ਵਾਹਿਗੁਰੂ 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 ਦਾ ਸਿਮਰਨ ਨਾਮ ਦੇ ਦਿਓ। ਮੈਂ ਹਰ ਵੇਲੇ ਅੱਠੇ ਪੈਰ ਤੁਹਾਡਾ ਹੀ ਨਾਮ ਜਪਦਾ ਰਵਾਂ, ਮੇਰੀ ਇੱਕੋ ਹੀ ਮੰਗ ਹੈ ਤੁਹਾਡੇ ਚਰਨਾਂ ਵਿੱਚ। ਹਰ ਨਾਮ ਮੰਗੋ ਚਰਨ ਲਾਗੋ ਮਾਨ ਤਿਆਗੋ ਤੁਮ ਦਇਆ। ਹੇ ਮਹਾਰਾਜ, ਮੈਂ ਤੁਹਾਡੇ ਕੋਲੋਂ ਤੁਹਾਡਾ ਨਾਮ ਹੀ ਮੰਗਦਾ ਹਾਂ। ਸੋ ਮੰਗਾ ਦਾਨ ਗੁਸਾਈਆਂ ਜਿਤ ਭੁੱਖ ਲੈ ਜਾਵੇ। ਐਸਾ ਦਾਨ ਮੰਗਦਾ ਹਾਂ ਜਿਹਦੇ ਨਾਲ ਮੇਰੇ ਮਨ ਦੀ ਭੁੱਖ ਦੂਰ ਹੋਵੇ। ਤਨ ਦੀ ਭੁੱਖ ਤਾਂ ਪ੍ਰਸ਼ਾਦਾ ਛੱਕ ਕੇ ਦੂਰ ਹੋ ਜਾਂਦੀ ਹੈ, ਪਰ ਮਨ ਦੀ ਭੁੱਖ ਤਾਂ ਸਾਰੀ ਦੁਨੀਆ ਦੇ ਪਦਾਰਥ ਛੱਕ ਲਓ ਤਾਂ ਵੀ ਨਹੀਂ ਮਿਟਦੀ। ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਜਿੰਨੀਆਂ ਪੁਰੀਆਂ ਨੇ ਨਾ, ਖੰਡ ਬ੍ਰਹਮੰਡ ਹਨ, ਇਹਨਾਂ ਦੀਆਂ ਪੰਡਾਂ ਬੰਨ੍ਹ ਕੇ, ਗਠੜੀਆਂ ਬੰਨ੍ਹ ਕੇ, ਭਾਰ ਬੰਨ੍ਹ ਕੇ ਸਿਰ 'ਤੇ ਰੱਖ ਲਵੇ ਅਤੇ ਫਿਰ ਵੀ ਬੰਦੇ ਦੀ ਜਿਹੜੀ ਮਨ ਦੀ ਭੁੱਖ ਹੈ ਉਹ ਨਹੀਂ ਮਿਟਦੀ। ਨਾਨਕ ਭੁੱਖਾ ਤਾਂ ਰਜੇ ਜਾਂ ਗੁਰ ਕਾ ਸ਼ਬਦ ਸਮਾਏ। ਭੁੱਖਾ ਤਾਂ ਉਦੋਂ ਹੀ ਰੱਜੇਗਾ ਜਦੋਂ ਗੁਰੂ ਦੇ ਸ਼ਬਦ ਦਾ ਉਹਦੇ ਹਿਰਦੇ 'ਚ ਵਾਸਾ ਹੋਵੇਗਾ, ਸ਼ਬਦ 'ਚ ਸੁਰਤੀ ਜੁੜੇਗੀ। ਇਸ ਕਰਕੇ ਮਹਾਰਾਜ ਜੀ, ਮੈਂ ਤੁਹਾਡੇ ਕੋਲੋਂ ਤੁਹਾਡਾ ਨਾਮ ਹੀ ਮੰਗਦਾ ਹਾਂ। ਚਰਨ ਲਾਗੋ, ਮੈਂ ਤੁਹਾਡੇ ਚਰਨਾਂ ਨਾਲ ਲੱਗ ਕੇ ਇਸ ਭਾਵ ਸਾਗਰ ਤੋਂ ਤਰਨਾ ਚਾਹੁੰਦਾ ਹਾਂ, ਮੈਨੂੰ ਆਪਣੇ ਚਰਨਾਂ ਵਿੱਚ ਲਾ ਲਓ। ਮਾਨ ਤਿਆਗੋ ਤੁਮ ਦਇਆ, ਤੁਹਾਡੀ ਦਇਆ ਦੇ ਨਾਲ ਇਹ ਸਾਰਾ ਕੁਝ ਹੋ ਸਕਦਾ ਹੈ। ਮਹਾਰਾਜ, ਮੇਰੇ ਅੰਦਰੋਂ ਮਾਨ ਦੀ ਨਿਰਵਿਰਤੀ ਹੋ ਜਾਵੇ, ਮੇਰਾ ਹੰਕਾਰ ਮਿਟ ਜਾਵੇ। ਸਾਧ ਸੰਗਤ ਜੀ, ਇਹ ਬੜੀਆਂ ਔਖੀਆਂ ਘਾਟੀਆਂ ਹਨ, ਬੰਦੇ ਦੀ ਹਉਮੈ ਨਹੀਂ ਜਾਂਦੀ। ਇੱਕ ਤਾਂ ਸਥੂਲ ਹਉਮੈ ਹੁੰਦੀ ਹੈ ਜਿਹੜੀ ਮੈਂ ਕਰਕੇ ਬੋਲਦਾ ਹੈ, ਮੈਂ ਕਰਕੇ ਗੱਲਾਂ ਕਰਦਾ ਹੈ। ਇੱਕ ਸੂਖਸ਼ਮ ਹਉਮੈ ਹੁੰਦੀ ਹੈ, ਉਹ ਇੰਨੀ ਬਰੀਕ ਹੁੰਦੀ ਹੈ, ਉਹ ਪਤਾ ਹੀ ਨਹੀਂ ਲੱਗਦਾ, ਦਿਸਦੀ ਨਹੀਂ, ਦੂਜਿਆਂ ਨੂੰ ਵੀ ਨਹੀਂ ਪਤਾ ਲੱਗਦਾ ਅਤੇ ਆਪਣੇ ਆਪ ਨੂੰ ਵੀ ਨਹੀਂ ਪਤਾ ਲੱਗਦਾ। ਬੰਦਾ ਇਹੀ ਸਮਝਦਾ ਵੀ ਮੈਂ ਬੜਾ ਨਿਵਾਣਾ ਹਾਂ, ਮੇਰੇ 'ਚ ਤਾਂ ਹੰਕਾਰ ਹੈ ਹੀ ਕੋਈ ਨਹੀਂ, ਮੇਰੇ ਵਿੱਚ ਤਾਂ ਹਉਮੈ ਈਗੋ ਕੁਛ ਵੀ ਨਹੀਂ, ਮੈਂ ਨਾ ਕੋਈ ਕਿਸੇ ਤਰ੍ਹਾਂ ਦਾ ਹੰਕਾਰ ਕਰਦਾ, ਨਾ ਮੈਂ ਕੋਈ ਮੋਹ ਕਰਦਾ, ਨਾ ਮੈਂ ਕੋਈ ਕਾਮ ਵਾਸ਼ਨਾ ਮੇਰੇ ਵਿੱਚ। ਪਰ ਫਿਰ ਵੀ ਉਹ ਮੈਂ ਅੰਦਰ ਚੱਲ ਰਹੀ ਹੁੰਦੀ ਹੈ, ਬੜੀ ਬਰੀਕ ਹੈ ਉਹ। ਸੋ ਉਹ ਤਿਆਗਣੀਆਂ ਔਖੀਆਂ ਚੀਜ਼ਾਂ ਤੁਹਾਡੀ ਕਿਰਪਾ ਨਾਲ ਤਿਆਗੀਆਂ ਜਾ ਸਕਦੀਆਂ। ਮਾਨ ਤਿਆਗੋ ਤੁਮ ਦਇਆ, ਤੁਹਾਡੀ ਦਇਆ ਹੋਵੇ ਮਹਾਰਾਜ, ਤੁਹਾਡੀ ਕਿਰਪਾ ਹੋਵੇ, ਮੈਂ ਤੁਹਾਡੇ ਚਰਨਾਂ ਨਾਲ ਲੱਗਾਂ ਅਤੇ ਆਪਣਾ ਹੰਕਾਰ ਛੱਡ ਕੇ ਤੁਹਾਡਾ ਨਾਮ ਜਪਾਂ। ਕਤਹੂੰ ਨਾ ਧਾਵੋ ਸਰਨ ਪਾਵੋ, ਮੈਂ ਕਿੱਧਰ ਹੋਰ ਨਾ ਜਾਵਾਂ, ਤੁਹਾਨੂੰ ਛੱਡ ਕੇ ਕਿੱਧਰ ਹੋਰ ਨਾ ਦੌੜਾਂ, ਮੈਂ ਤੁਹਾਡੀ ਸ਼ਰਨ ਪੈ ਜਾਵਾਂ। ਕਤਹੂੰ ਨਾ ਧਾਵੋ ਸਰਨ ਪਾਵੋ, ਹੇ ਮਹਾਰਾਜ ਮੈਂ ਤੁਹਾਡੀ ਸ਼ਰਨ ਪਿਆ ਰਹਾਂ, ਤੁਹਾਡਾ ਹੀ ਸਿਮਰਨ ਕਰਦਾ ਰਹਾਂ, ਤੁਹਾਡੇ ਚਰਨਾਂ ਤੋਂ ਵਿਛੜ ਕੇ ਹੋਰ ਕਿਤੇ ਨਾ ਜਾਵਾਂ। ਕਰੁਣਾ ਮੈਂ ਪ੍ਰਭ ਕਰ ਮਇਆ, ਹੇ ਕਰੁਣਾਮਈ ਪ੍ਰਭੂ ਮੇਰੇ 'ਤੇ ਮਿਹਰ ਕਰੋ, ਦਇਆ ਕਰੋ, ਰਹਿਮਤ ਕਰੋ। ਸਮਰੱਥ ਅਗਥ ਅਪਾਰ ਨਿਰਮਲ, ਸੁਣੋ ਸੁਆਮੀ ਬਿਨੋ ਇਹੋ। ਹੇ ਮਹਾਰਾਜ ਤੁਸੀਂ ਬੜੇ ਸਮਰੱਥ ਹੋ। ਅਗਥ ਅਕਥ ਵੀ ਬਾਣੀ 'ਚ ਸ਼ਬਦ ਆਇਆ ਹੈ ਅਤੇ ਅਗਥ ਵੀ ਆਇਆ ਹੈ, ਕਿਉਂਕਿ ਕਥ ਸ਼ਬਦ ਦਾ ਅਰਥ ਹੁੰਦਾ ਕਥਾ, ਕਥਨ ਕਰਨਾ, ਕਹਿਣਾ। ਗਥ ਦਾ ਹੁੰਦਾ ਗਾਥਾ, ਜਿਵੇਂ ਮਹਾਰਾਜ ਨੇ ਗਾਥਾ ਬਾਣੀ ਲਿਖੀ ਹੈ, ਗਾਥਾ ਮਹੱਲਾ ਪੰਜਵਾਂ, ਕਰਪੂਰ ਪੋਪ ਸੁਗੰਧਾ, ਪਰਸ ਮਨੁੱਖ ਦੇਹੰਗ ਮਲੀਣੰਗ, ਮੱਝਾਂ ਰੁਦਰ ਦੁਰਗੰਧਾ, ਅੱਥ ਗਰਵੇਣ ਅਗਿਆਨਣੋ। ਸੋ ਅਗਥ ਦਾ ਮਤਲਬ ਹੈ ਵੀ ਜਿਹਦੀ ਕਥਾ ਕੀਤੀ ਨਹੀਂ ਜਾ ਸਕਦੀ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਜਿਹਦਾ ਕੋਈ ਪ੍ਰਸੰਗ ਛੇੜਿਆ ਹੀ ਨਹੀਂ ਜਾ ਸਕਦਾ, ਦੱਸਿਆ ਹੀ ਨਹੀਂ ਜਾ ਸਕਦਾ, ਜਿਸ ਪਰਮਾਤਮਾ ਦੀ ਮਹਿਮਾ ਨੂੰ ਕੋਈ ਬਿਆਨ ਨਹੀਂ ਕਰ ਸਕਦਾ। ਅੰਤ ਨਾ ਸਿਫਤੀ, ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ। ਐਸਾ ਸਮਰੱਥ ਪ੍ਰਭੂ ਅਪਾਰ ਨਿਰਮਲ, ਅਪਾਰ ਦਾ ਪਾਰਲਾ ਪਾਸਾ ਕਿਸੇ ਨੂੰ ਨਹੀਂ ਪਤਾ, ਨਿਰਮਲ ਸ਼ੁੱਧ ਸਰੂਪ ਹੈ। ਸੁਣੋ ਸੁਆਮੀ ਬਿਨੋ ਇਹੋ, ਹੇ ਸੁਆਮੀ ਜੀ ਮੇਰੀ ਇਹ ਬੇਨਤੀ ਸੁਣੋ, ਮੈਂ ਤੁਹਾਡੇ ਚਰਨਾਂ 'ਚ ਅਰਦਾਸ ਕਰਦਾ। ਕਰ ਜੋੜ ਨਾਨਕ ਦਾਨ ਮੰਗੈ, ਜਨਮ ਮਰਨ ਨਿਵਾਰ ਲੇਹੋ। ਹੱਥ ਜੋੜ ਕੇ ਦਾਸ ਨਾਨਕ ਤੁਹਾਡੇ ਕੋਲੋਂ ਦਾਨ ਮੰਗਦਾ ਹੈ, ਹੇ ਮਹਾਰਾਜ ਕਿਰਪਾ ਕਰੋ, ਮੇਰਾ ਜਨਮ ਮਰਨ ਨਿਵਾਰ ਲਓ। ਅੱਗੇ ਫਿਰ ਨਿਮਰਤਾ ਦੇ ਵੀ ਬਚਨ ਮਾਰੇ ਪੰਜਵੇਂ ਪਾਤਸ਼ਾਹ ਜੀ ਲਿਖਦੇ, ਅਪਰਾਧੀ ਮਤਹੀਨ ਨਿਰਗੁਣ ਅਨਾਥ ਨੀਚ। ਹੇ ਵਾਹਿਗੁਰੂ ਮੈਂ ਅਪਰਾਧੀ ਹਾਂ, ਹਾਂ ਅਪਰਾਧੀ ਗੁਨਾਹਗਾਰ ਹਾਂ, ਬੇਮੁਖ ਮੰਦਾ, ਚੋਰ ਯਾਰ ਜੁਆਰ ਹਾਂ, ਪਰ ਘਰ ਜੋ ਹੰਦਾ, ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ਼ ਠਗੰਦਾ, ਕਾਮ ਕ੍ਰੋਧ ਮਦ ਲੋਭ ਮੋਹ ਹੰਕਾਰ ਕਰਨ ਦਾ, ਵਿਸ਼ਵਾਸ ਘਾਤੀ ਅਕਿਰਤ ਕਣ, ਮੈਂ ਕੋ ਨਾ ਰਖੰਦਾ, ਸਿਮਰ ਮੁਰੀਦਾ ਢਾਡੀਆ ਸਤਿਗੁਰ ਬਖਸ਼ਣ ਦਾ। ਅਪਰਾਧੀ ਮਤਹੀਣ, ਮੈਂ ਅਪਰਾਧੀ ਹਾਂ, ਮਤ ਤੋਂ ਹੀਣਾ ਹਾਂ। ਨਿਰਗੁਣ ਅਨਾਥ ਨੀਚ, ਮੇਰੇ 'ਚ ਗੁਣ ਵੀ ਕੋਈ ਨਹੀਂ, ਨਿਰਗੁਣ ਹਾਂ ਮੈਂ, ਨਿਰਗੁਣ ਆਰੇ ਕੋ ਗੁਣ ਨਾਹੀਂ, ਆਪੇ ਤਰਸ ਪਏ ਹੋਈ ਅਨਾਥ। ਮੇਰਾ ਕੋਈ ਵਾਲੀ ਵਾਰਸ ਵੀ ਤੁਹਾਡੇ ਤੋਂ ਬਿਨਾਂ ਮਹਾਰਾਜ ਕੋਈ ਹੈ ਨਹੀਂ, ਸੁਆਮੀ ਮਾਲਕ ਕੋਈ ਨਹੀਂ, ਮੈਂ ਅਨਾਥ ਹਾਂ, ਨੀਚ ਹਾਂ ਮੈਂ, ਮੇਰੇ ਤੋਂ ਨੀਵਾਂ ਸੰਸਾਰ 'ਤੇ ਕੋਈ ਨਹੀਂ। ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ, ਇਸ ਤਰ੍ਹਾਂ ਦੇ ਮੇਰੇ ਨੀਵੇਂ ਕੰਮ ਹਨ। ਸੱਠ ਕਠੋਰ ਕੁਲਹੀਨ ਵਿਆਪਤ ਮੋਹ ਕੀਚ। ਹਿੰਦੀ ਵਿੱਚ ਇੱਕ ਪੇਟ ਪਟਾ ਸ਼ੈ ਹੁੰਦਾ ਹੈ, ਸੰਸਕ੍ਰਿਤ ਦੇ ਵਿੱਚ ਉਹਨੂੰ ਸ਼ਾ ਬੋਲਦੇ ਹਨ। ਮਹਾਰਾਜ ਸਾਹਿਬ ਜੀ ਉਸ ਭਾਸ਼ਾ ਦੇ ਅੱਖਰ ਨੂੰ ਇੱਥੇ ਵਰਤ ਰਹੇ ਨੇ, ਸੱਠ ਕਠੋਰ ਕੁਲਹੀਨ। ਸੱਠ ਨਾਮ ਮੂਰਖ ਦਾ ਹੈ, ਜਿਹੜਾ ਜਿਸ ਦੀ ਬੁੱਧੀ ਕੰਮ ਨਾ ਕਰਦੀ ਹੋਵੇ ਉਹਨੂੰ ਕਹਿੰਦੇ ਸੱਠ। ਸੱਠ ਕਠੋਰ ਕੁਲਹੀਨ, ਮਹਾਰਾਜ ਮੈਂ ਸੱਠ ਅਤੇ ਕਠੋਰ ਪੱਥਰ ਵਰਗਾ ਮੇਰਾ ਦਿਲ ਹੈ, ਬੇਰਹਿਮ ਬੇਤਰਸ। ਸਾਧ ਸੰਗਤ ਜੀ, ਇਹ ਸੰਸਾਰ ਦੇ ਵਿੱਚ ਅਸੰਖਾਂ ਹੀ ਮੂਰਖ, ਅੰਧ, ਘੋਰ, ਚੋਰ, ਹਰਾਮ ਖੋਰ, ਗੱਲਵੱਡ, ਹੱਤਿਆ ਕਮਾਉਣ ਵਾਲੇ ਮਹਾਰਾਜ ਨੇ ਦੱਸੇ ਜਪਜੀ ਸਾਹਿਬ ਵਿੱਚ। ਜਿਹੜੇ ਬੰਦੇ ਕਠੋਰ ਸੁਭਾਅ ਦੇ ਹੁੰਦੇ ਹਨ, ਮੂਰਖ ਹੁੰਦੇ ਹਨ, ਕਿਸੇ ਦੀ ਗਈ ਗੱਲ ਉਹ ਸੁਣਦੇ ਹੀ ਨਹੀਂ, ਉਹਨਾਂ ਨੂੰ ਸਮਝਾਓ ਸਮਝਦੇ ਨਹੀਂ। ਘਰਾਂ ਦੇ ਵਿੱਚ ਬੜੇ ਬੜੇ ਕਲੇਸ਼ ਦੇਖੇ ਹਨ। ਮੂਰਖ ਬੰਦਿਆਂ ਦੀ ਅੜੀ ਪਿੱਛੇ ਕਈ ਵਾਰੀ ਘਰ ਬਰਬਾਦ ਹੁੰਦੇ ਨੇ, ਕਈ ਵਾਰੀ ਮੁਲਕ ਦੇ ਮੁਲਕ ਬਰਬਾਦ ਹੋ ਜਾਂਦੇ। ਇਹੋ ਜਿਹੇ ਮੂਰਖ ਬੰਦੇ ਕਈ ਵਾਰੀ ਬਾਦਸ਼ਾਹ ਬਣ ਗਏ, ਰਾਜੇ ਬਣ ਗਏ, ਹਿਟਲਰ ਵਰਗੇ, ਔਰੰਗਜ਼ੇਬ ਵਰਗੇ, ਹੋਰ ਵੀ ਬੜੇ ਇਤਿਹਾਸ ਮਿਲਦੇ ਜਿਨ੍ਹਾਂ ਦੇ ਅੰਦਰ ਕਠੋਰਤਾ ਸੀ, ਅਤੇ ਉਹਨਾਂ ਨੇ ਸਾਰਾ ਕੁਝ ਹੀ ਬਰਬਾਦ ਕਰਤਾ। ਮਹਾਰਾਜ ਸਾਹਿਬ ਜੀ ਸਾਡੇ ਅੰਦਰ ਦੀ ਕਠੋਰਤਾ ਅਗਿਆਨਤਾ ਦਾ ਜ਼ਿਕਰ ਕਰਦੇ ਨੇ। ਹੇ ਵਾਹਿਗੁਰੂ, ਮੈਂ ਮੂਰਖ ਵੀ ਹਾਂ, ਕਠੋਰ ਸੁਭਾਅ ਦਾ ਹਾਂ, ਕੁਲਹੀਨ, ਅਤੇ ਮੇਰੀ ਕੁਲ ਵੀ ਚੰਗੀ ਨਹੀਂ ਹੈ, ਕੁਲ ਤੋਂ ਵੀ ਮਾੜਾ ਹਾਂ। ਵਿਆਪਤ ਮੋਹ ਕੀਚ, ਅਤੇ ਮੈਂ ਮੋਹ ਦੇ ਚਿੱਕੜ ਵਿੱਚ ਫਸ ਰਿਹਾ ਹਾਂ। ਮੋਹ ਦਾ ਚਿੱਕੜ ਜਿਹੜਾ ਹੈ ਨਾ, ਪੰਖ ਜੋ ਮੋਹ ਪੱਗ ਨਹੀਂ ਚੱਲੈ, ਹਮ ਦੇਖਾ ਤੈ ਡੂਬੀ ਅਲੇ। ਪੰਖ ਨਾਮ ਚਿੱਕੜ ਦਾ ਹੈ, ਜੋ ਮੋਹ ਰੂਪੀ ਚਿੱਕੜ ਦੇ ਵਿੱਚ ਮੈਂ ਫਸਿਆ ਹੋਇਆ ਹਾਂ। ਮਲ ਭਰਮ ਕਰਮ ਅਹੰ ਮਮਤਾ, ਮੈਨੂੰ ਰਾਗ ਦਵੈਸ਼ ਦੀ ਮੈਲ ਲੱਗੀ ਹੋਈ ਹੈ, ਮੇਰੇ ਅੰਤਸ਼ਕਰਨ ਦੇ ਵਿੱਚ ਭਰਮ ਬਸ ਪਿਆ ਹੋਇਆ ਹੈ, ਅਤੇ ਭਰਮ ਕਰਕੇ ਹੀ ਮੈਂ ਸਾਰੇ ਮੈਲੇ ਕਰਮ ਕਰਦਾ ਹਾਂ। ਅਹੰ ਮਮਤਾ, ਅਹੰ ਮੈਂ, ਮਮਤਾ ਮੇਰੀ, ਇਹ ਮੈਂ ਹਾਂ ਔਰ ਇਹ ਮੇਰਾ ਹੈ, ਇਸ ਤਰ੍ਹਾਂ ਦਾ ਮੈਨੂੰ ਮੋਹ ਪਿਆ, ਭਰਮ ਪਿਆ ਹੋਇਆ ਹੈ, ਇੱਦਾਂ ਦਾ ਮੇਰੇ ਅੰਦਰ ਹਉਮੈ ਹੰਕਾਰ ਹੈ, ਇੱਦਾਂ ਦੀ ਮੇਰੇ ਅੰਦਰ ਮੈਂ ਮੇਰੀ ਹੈ। ਮਰਨ ਚੀਤ ਨਾ ਆਵੇ, ਹੇ ਵਾਹਿਗੁਰੂ, ਮੈਨੂੰ ਮਰਨਾ ਚੇਤੇ ਹੀ ਨਹੀਂ ਆਉਂਦਾ, ਮੈਂ ਮਰ ਵੀ ਜਾਣਾ ਹੈ, ਮੈਂ ਇਸ ਦੁਨੀਆ ਨੂੰ ਛੱਡ ਜਾਣਾ ਹੈ, ਇੱਥੇ ਮੈਂ ਨਹੀਂ ਹੋ ਰਹਿਣਾ, ਇਹ ਗੱਲ ਮੇਰੇ ਚੇਤੇ 'ਚ ਨਹੀਂ ਆਉਂਦੀ। ਬਨਤਾ ਵਿਨੋਦ ਆਨੰਦ ਮਾਇਆ, ਅਗਿਆਨਤਾ ਲਪਟਾਵੇ। ਇਸਤਰੀ ਦੇ ਨਾਲ ਸੁੱਖ ਆਨੰਦ ਭੋਗਣੇ, ਵਿਨੋਦ ਹੱਸਣਾ ਖੇਡਣਾ, ਮਾਇਆ ਦੇ ਆਨੰਦ, ਇਹਨਾਂ ਦੇ ਵਿੱਚ ਮੈਂ ਅਗਿਆਨਤਾ ਕਰਕੇ ਲਪਟਿਆ ਹੋਇਆ ਹਾਂ। ਬਨਤਾ ਨਾਮ ਇਸਤਰੀ ਦਾ, ਘਰਵਾਲੀ ਦਾ ਹੈ। ਵਿਨੋਦ ਨਾਮ ਖੁਸ਼ੀਆਂ ਮਨਾਉਣ ਦਾ ਹੈ। ਜਿਹੜੇ ਵੀ ਸੰਸਾਰ ਦੇ ਰਸ ਭੋਗ ਹਨ, ਉਹਨਾਂ ਦੇ ਵਿੱਚ, ਮਾਇਆ ਦੇ ਵਿੱਚ ਮੈਂ ਮਗਨ ਹੋ ਕੇ ਅਗਿਆਨਤਾ ਵੱਸ ਮਰਨਾ ਵਿਸਾਰ ਦਿੱਤਾ ਹੈ। ਮੌਤ ਦਾ ਮੈਨੂੰ ਚੇਤਾ ਹੀ ਨਹੀਂ ਵੀ ਮਰਨਾ ਵੀ ਹੈ। ਖਿਸੈ ਜੋਬਨ ਬਧੈ ਜਰੂਆ, ਦਿਨ ਨਿਹਾਰੇ ਸੰਗ ਮੀਚ। ਖਿਸੈ ਜੋਬਨ, ਜਵਾਨੀ ਦਿਨੋਂ ਦਿਨ ਘਟਦੀ ਜਾ ਰਹੀ ਹੈ, ਜਵਾਨੀ ਸਦਾ ਤਾਂ ਨਹੀਂ ਰਹਿੰਦੀ। 40 ਸੀ ਪੁਰ ਹੋਏ, ਵੱਧ ਤੋਂ ਵੱਧ 40 ਸਾਲ ਤੱਕ ਬੰਦਾ ਜਿੰਨਾ ਵਧਣਾ ਹੁੰਦਾ, ਜਵਾਨ ਹੋਣਾ ਹੁੰਦਾ, ਜਿੰਨਾ ਉਹਨੇ ਆਪਣਾ ਰੂਪ ਰੰਗ ਦੁਨੀਆ ਨੂੰ ਦਿਖਾਉਣਾ ਹੋ ਜਾਂਦਾ, ਉਸ ਤੋਂ ਬਾਅਦ ਕੀ ਹੁੰਦਾ? ਕਹਿੰਦੇ ਫਿਰ ਪੈਰ 85 ਪੱਖ ਖਿਸੈ, 60 ਕੇ ਬੁਢੇਪਾ। ਖਿਸੈ ਜੋਬਨ, ਜੋਬਨ ਦਿਨੋਂ ਦਿਨ ਖਿਸਕ ਰਿਹਾ ਹੈ, ਵਧੈ ਜਰੂਆ, ਬੁਢੇਪਾ ਵੱਧ ਰਿਹਾ ਹੈ। ਦਿਨ ਨਿਹਾਰੇ ਸੰਗ ਮੀਚ, ਮੀਚ ਨਾਮ ਮੌਤ ਦਾ ਹੈ। ਮੌਤ ਕੋਲ ਖੜ ਕੇ ਦਿਨ ਵੇਖਦੀ ਹੈ, ਦਿਨ ਗਿਣਦੀ ਹੈ ਵੀ ਕਦੋਂ ਟਾਈਮ ਆਵੇਗਾ ਅਤੇ ਇਹਨੂੰ ਮਾਰ ਦਿਆਂਗੀ। ਸੋ ਮੌਤ ਦਾ ਜਿਹੜਾ ਸਮਾਂ ਹੈ, ਕਾਲ ਦਾ, ਉਹ ਨਿਸ਼ਚਿਤ ਹੈ। ਜਿਸ ਦਿਨ ਉਹ ਦਿਨ ਆਉਣਾ ਸਾਨੂੰ ਤਾਂ ਨਹੀਂ ਪਤਾ, ਪਰ ਮਹਾਂਪੁਰਸ਼ਾਂ ਨੂੰ ਪਤਾ ਲੱਗ ਵੀ ਜਾਂਦਾ ਹੈ। ਮਹਾਂਪੁਰਸ਼ ਪਹਿਲਾਂ ਦੱਸ ਦਿੰਦੇ ਫਲਾਣੇ ਦਿਨ ਅਸੀਂ ਜਾਵਾਂਗੇ। ਬਾਬਾ ਗੁਰਮੁਖ ਸਿੰਘ ਜੀ, ਨਿਹੰਗ ਸਿੰਘ, ਬਾਬਾ ਬਕਾਲਾ ਸਾਹਿਬ ਵਿਖੇ 1930 ਦੇ ਵਿੱਚ ਲਗਭਗ ਉਹਨਾਂ ਨੇ ਸਰੀਰ ਗਮਨ ਕੀਤਾ ਸੀ। ਉੱਥੋਂ ਦੇ ਖਾਲਸਾ ਸਕੂਲ ਦੇ ਇੱਕ ਵਿਦਿਆਰਥੀ ਸਨ ਸਾਡੇ ਅੰਬਾਲੇ 'ਚ ਪੁਰਾਣੇ, ਉਹ ਕਹਿੰਦੇ ਅਸੀਂ ਛੋਟੇ ਛੋਟੇ ਹੁੰਦੇ ਸੀ ਅਤੇ ਮਹਾਂਪੁਰਸ਼ਾਂ ਨੇ ਕਿਹਾ ਟਾਈਮ ਕੀ ਹੋਇਆ। ਉਹ ਕਹਿੰਦੇ ਸਿੰਘ ਨੇ, ਕਿਸੇ ਨੇ ਘੜੀਆਂ ਆਮ ਤਾਂ ਹੁੰਦੀਆਂ ਨਹੀਂ ਸੀ, ਕਿਸੇ ਕੋਲੋਂ ਪੁੱਛ ਕੇ ਆਏ, ਕਹਿੰਦੇ ਜੀ 10 ਵਜੇ ਨੇ, ਸਵੇਰ ਦੇ 10 ਵਜੇ ਨੇ। ਕਹਿੰਦੇ ਅਗਲੇ ਸਾਲ ਇਸੇ ਦਿਨ ਇਸੇ ਟਾਈਮ 'ਤੇ ਕਮਰ ਕਸੇ ਕਰ ਜਾਵਾਂਗੇ। ਸਾਲ ਪਹਿਲਾਂ ਟਾਈਮ ਪੂਰਾ, ਉਸੇ ਟਾਈਮ ਅਗਲੇ ਸਾਲ 10 ਵਜੇ ਉਸ ਦਿਨ ਮਹਾਂਪੁਰਸ਼ਾਂ ਨੇ ਚਾਲੇ ਪਾਏ ਸੀ। ਕਹਿਣ ਦਾ ਭਾਵ ਇਹ ਹੈ, ਜਿਹੜੇ ਗੁਰਮੁਖ ਜਨ ਹਨ ਉਹਨਾਂ ਨੂੰ ਤਾਂ ਪਤਾ ਲੱਗ ਜਾਂਦਾ, ਪਰ ਸਾਡੇ ਵਰਗਿਆਂ ਨੂੰ ਪਤਾ ਨਹੀਂ ਲੱਗਦਾ। ਮੌਤ ਵੇਖਦੀ ਰਹਿੰਦੀ ਹੈ, ਅਤੇ ਉਹ ਜਦੋਂ ਟਾਈਮ ਆਉਂਦਾ ਨਾ, ਮਹਾਰਾਜ ਕਹਿੰਦੇ ਮਮ ਸਰ ਮੂਏ ਅਜ਼ਰਾਇਲ ਗ੍ਰਿਫਤਾਰ, ਮੌਤ ਦੇ ਫਰਿਸ਼ਤੇ ਨੇ ਮੇਰੇ ਸਿਰ ਦੇ ਵਾਲ ਫੜੇ ਹੋਏ। ਜਦੋਂ ਟਾਈਮ ਆਉਂਦਾ ਉਹ ਪਟਕਾਰ ਕੇ ਮਾਰਦਾ ਥੱਲੇ, ਚੱਲ ਖਤਮ ਕਰ ਦਿੰਦਾ। ਬਿਨਵੰਤ ਨਾਨਕੇ ਆਸ ਤੇਰੀ, ਸਰਨ ਸਾਧੂ ਰਾਖ ਨੀਚ। ਹੇ ਵਾਹਿਗੁਰੂ, ਦਾਸ ਨਾਨਕ ਬੇਨਤੀ ਕਰਕੇ ਤੇਰੇ ਚਰਨਾਂ 'ਚ ਤੇਰੀ ਆਸ ਲਾਈ ਬੈਠਾ ਹੈ ਕਿ ਮੈਨੂੰ ਸਾਧੂਆਂ ਦੇ ਚਰਨਾਂ ਵਿੱਚ ਰੱਖ, ਸਾਧੂਆਂ ਦੀ ਸਰਨ ਵਿੱਚ ਰੱਖ। ਰਾਖ ਨੀਚ, ਮੈਨੂੰ ਨੀਚ ਨੂੰ ਸੱਚੇ ਪਾਤਸ਼ਾਹ ਉਹਨਾਂ ਸੰਤਾਂ ਮਹਾਂਪੁਰਸ਼ਾਂ ਰੱਬ ਦੇ ਪਿਆਰਿਆਂ ਦੀ ਸ਼ਰਨ ਵਿੱਚ ਰੱਖ, ਜਿਨ੍ਹਾਂ ਦੇ ਸੰਦੜਿਆਂ ਦੁਰਮਤ ਵੰਜ ਹੈ, ਮਿੱਤਰ ਅਸਾਡੜੇ ਸਹੀ। ਸੋ ਇਹ ਪਾਵਨ ਬਚਨ ਸਤਿਗੁਰੂ ਜੀ ਦੀ ਬਾਣੀ ਦੇ ਸੰਗਤਾਂ ਨਾਲ ਸਾਂਝੇ ਕੀਤੇ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।